SBS. This is SBS Radio. ਹਾਜ਼ਰੀਨ, ਅਸੀਂ ਵਿਦੇਸ਼ਾਂ ਦੇ ਵਿੱਚ ਆ ਕੇ ਸੈਟਲ ਹੋਣ ਵਾਸਤੇ ਕਾਫੀ ਕੋਸ਼ਿਸ਼ਾਂ ਕਰਦੇ ਹਾਂ। ਸਾਡੀ ਬਹੁਤ ਸਾਰੀ ਐਨਰਜੀ ਰਿਸੋਰਸਿਸ ਇਸੇ ਕੰਮ ਤੇ ਲੱਗ ਜਾਂਦੇ ਆ ਕਿ ਅਸੀਂ ਜਲਦੀ ਨਾਲ ਸੈਟਲ ਹੋ ਜਾਈਏ। ਪਰ ਜਿਹੜੇ ਸਾਡੇ ਪਿੱਛੇ ਭੈਣ ਭਰਾ ਭਾਈਚਾਰੇ ਦੇ ਲੋਕ ਹੈਗੇ ਆ, ਉਹਨਾਂ ਨੂੰ ਸਾਨੂੰ ਭੁੱਲਣਾ ਵੀ ਨਹੀਂ ਚਾਹੀਦਾ। ਕਈ ਇਹੋ ਜਿਹੇ ਹਨ ਜਿਨ੍ਹਾਂ ਕੋਲ ਉਚਿਤ ਰਿਸੋਰਸਿਸ ਵਗੈਰਾ, ਜਿਹੜੀ ਲੋੜਵੰਦ ਚੀਜ਼ਾਂ ਹੈਗੀਆਂ ਉਹ ਨਹੀਂ ਹੁੰਦੀਆਂ। ਉਹਨਾਂ ਵਾਸਤੇ ਸਾਨੂੰ ਕੁਝ ਨਾ ਕੁਝ ਉਪਰਾਲੇ ਜ਼ਰੂਰ ਹੀ ਕਰਦੇ ਰਹਿਣਾ ਚਾਹੀਦਾ ਹੈ। ਅਤੇ ਅਜਿਹੇ ਹੀ ਹਨ ਇੱਕ ਸਾਡੇ ਸਿਡਨੀ ਨਿਵਾਸੀ ਸੁਰੇਸ਼ ਮੱਕੜ ਜੀ, ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਕਿ ਭਾਰਤ ਵਿਚਲੇ, ਪੰਜਾਬ ਵਿਚਲੇ ਕੁਝ ਸਕੂਲਾਂ ਦੀ ਮਦਦ ਕੀਤੀ ਜਾਵੇ। ਅਤੇ ਉਹ ਮਦਦ ਉਹ ਕਿਸ ਤਰੀਕੇ ਨਾਲ ਕਰਦੇ ਹਨ ਜਾਣਦੇ ਹਾਂ ਸੁਰੇਸ਼ ਮੱਕੜ ਜੀ ਕੋਲੋਂ ਹੀ। ਸੁਰੇਸ਼ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ SBS ਪੰਜਾਬੀ ਰੇਡੀਓ ਦੇ ਵਿੱਚ।
ਸ਼ੁਕਰੀਆ ਜੀ, ਸ਼ੁਕਰੀਆ
ਜੀ। ਹੁਣੇ ਹੁਣੇ ਤੁਸੀਂ ਇੱਕ ਇਵੈਂਟ ਆਰਗੇਨਾਈਜ਼ ਕੀਤਾ ਸੀ ਜੀ, ਵਾਕ ਐਂਡ ਬਾਈਕ ਰੇਜ਼ ਅਵੇਅਰਨੈਸ, ਯਾਨੀ ਕਿ ਹੈਲਥ ਵਾਸਤੇ ਸੀ ਇਹ, ਅਤੇ ਨਾਲ ਦੀ ਨਾਲ ਚੈਰਿਟੀ ਵੀ ਸੀ। ਉਹਦੇ ਬਾਰੇ ਥੋੜ੍ਹਾ ਦੱਸੋ ਕਿ ਇਹ ਕੌਨਸੈਪਟ ਤੁਹਾਡੇ ਮਾਇੰਡ ਦੇ ਵਿੱਚ ਕਿਵੇਂ ਆਇਆ ਅਤੇ ਇਹਦੇ ਵਿੱਚ ਤੁਸੀਂ ਕੀ ਕੀ ਕੀਤਾ?
ਸਿੰਘ ਸਾਹਿਬ, ਗੱਲ ਇਹ ਹੈ ਕਿ ਜਿਵੇਂ ਮੇਰੀ ਮਾਂ ਕਿਹਾ ਕਰਦੀ ਹੁੰਦੀ ਸੀ ਕਿ ਜਾਨ ਹੈ ਤਾਂ ਜਹਾਨ ਹੈ, ਤੇ ਜੇ ਜਾਨ ਹੈ ਤਾਂ ਫਿਰ ਤੁਹਾਨੂੰ ਉਹਦੇ ਲਈ ਇੱਕ ਬੜੀ ਅੱਛੀ ਹੈਲਥ ਹੋਣ ਦਾ ਬਹੁਤ ਜ਼ਰੂਰੀ ਚਾਹੀਦੀ ਹੈ। ਅਤੇ ਜਦੋਂ ਅਸੀਂ ਇਹਨਾਂ ਕੰਟਰੀ 'ਚ ਆਏ, ਵਿਦੇਸ਼ ਲਈ ਆਏ, ਅਤੇ ਦੇਖਿਆ ਕਿ ਇੱਥੇ ਬੜੀ ਜ਼ਿਆਦਾ ਹੈਲਥ ਅਵੇਅਰਨੈਸ ਹੈਗੀ ਹੈ। ਅਤੇ ਨੋਰਮਲੀ ਜਦੋਂ ਮੈਂ ਕਿਤੇ ਵਾਕ ਕਰਨ ਜਾਂਦਾ ਸੀ, ਸਾਡੇ ਨਾਲ ਹੀ M7 ਦਾ ਬਾਈਕ ਟਰੈਕ ਹੈ, ਮੈਂ ਬਾਈਕਿੰਗ ਜਾਂਦਾ ਸੀਗਾ, ਅਤੇ ਮੈਂ ਦੇਖਦਾ ਸੀਗਾ ਕਿ ਜਦੋਂ ਮੈਂ ਕਿਸੇ ਫਰੈਂਡ ਨਾਲ ਚਲੇ ਜਾਂਦਾ ਸੀਗਾ ਬਾਈਕ ਕਰਨ, ਅਤੇ ਮੈਨੂੰ ਇਸ ਤਰ੍ਹਾਂ ਲੱਗਦਾ ਸੀਗਾ ਕਿ ਮੇਰਾ ਟਾਈਮ ਇੰਨਾ ਜਲਦੀ ਪਾਸ ਹੋ ਜਾਂਦਾ ਸੀਗਾ, ਅਤੇ ਮੈਂ ਡਿਸਟੈਂਸ ਵੀ ਕਾਫੀ ਕਵਰ ਕਰ ਲੈਂਦਾ ਸੀਗਾ, ਅਤੇ ਟਾਈਮ ਦਾ ਪਤਾ ਹੀ ਨਹੀਂ ਚੱਲਦਾ ਸੀਗਾ। ਫਿਰ ਮੈਂ ਸੋਚਿਆ ਕਿ ਕਿਉਂ ਨਾ ਇਸ ਲਾਈਕ ਮਾਈਂਡਡ ਪੀਪਲ ਨੂੰ ਇਕੱਠਾ ਕੀਤਾ ਜਾਵੇ, ਤਾਂ ਕਿ ਅਸੀਂ ਕੋਈ ਹੈਲਥ, ਆਪਣੀ ਹੈਲਥ ਬਾਰੇ ਸੋਚ ਸਕੀਏ, ਅਤੇ ਨਾਲੇ ਇੱਕ ਹੈਲਥ ਹੋ ਜਾਏਗੀ, ਅਤੇ ਨਾਲੇ ਫਿਰ ਗੱਪ ਸ਼ੱਪ ਹੋ ਜਾਏਗੀ, ਔਰ ਤੁਹਾਡਾ ਸੋਸ਼ਲ ਵੀ ਹੋ ਜਾਂਦਾ, ਅਤੇ ਲੋਕਾਂ ਵਿੱਚ ਅਵੇਅਰਨੈਸ ਵੀ ਆ ਜਾਂਦੀ ਹੈ, ਜਾਂ ਸਾਡੇ ਫਰੈਂਡਸ ਵਿੱਚ ਆਪਸ 'ਚ ਅਵੇਅਰਨੈਸ ਵੀ ਆ ਜਾਂਦੀ ਹੈ ਕਿ ਤੁਹਾਡੀ ਹੈਲਥ ਪਹਿਲਾਂ ਠੀਕ ਰਹਿਣੀ ਬਹੁਤ ਜ਼ਰੂਰੀ ਹੈ।
ਅਤੇ ਜਿਹੜਾ ਹੁਣ ਤੁਸੀਂ ਇੱਕ ਇਵੈਂਟ ਕੀਤਾ ਵਾਕ ਐਂਡ ਬਾਈਕ ਰੇਜ਼ ਅਵੇਅਰਨੈਸ ਫੋਰ ਹੈਲਥ ਐਂਡ ਚੈਰਿਟੀ, ਇਹ ਕਿਸ ਮੰਤਵ ਨੂੰ ਮੁੱਖ ਰੱਖ ਕੇ ਕੀਤਾ ਸੀ ਜੀ?
ਇਹ ਤਾਂ ਜਿਹੜਾ ਚੈਰਿਟੀ ਦਾ ਖਿਆਲ ਤਾਂ ਬਸ ਉਸ ਦਿਨ ਤੋਂ ਹੀ ਆ ਗਿਆ ਸੀਗਾ ਜਿਸ ਦਿਨ ਅਸੀਂ ਇਸ ਇਹਨਾਂ ਕੰਟਰੀਆਂ 'ਚ ਆਏ ਹਾਂ। ਸਟਾਰਟਿੰਗ 'ਚ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਟਰਗਲ ਰਹਿੰਦੀ ਹੈ ਕਾਫੀ, ਅਤੇ ਸਾਡੀ ਲਾਈਫ 'ਚ ਵੀ ਸਟਰਗਲ ਸੀਗੀ, ਪਰ ਹੌਲੀ ਹੌਲੀ ਦੇਖਿਆ ਕਿ ਇਹਨਾਂ ਲੋਕਾਂ ਵਿੱਚ, ਇਹਨਾਂ ਬੱਚਿਆਂ ਵਿੱਚ, ਜਦੋਂ ਅਸੀਂ ਦੇਖਿਆ ਕਿ ਇਹਨਾਂ ਨੂੰ ਜਿਹੜੇ ਸਪੈਸ਼ਲੀ ਸਕੂਲ ਚਿਲਡਰਨ ਹੁੰਦੇ ਆ, ਇਹਨਾਂ ਨੂੰ ਰਿਸੋਰਸਿਸ ਦੀ ਕੋਈ ਕਮੀ ਨਹੀਂ ਹੁੰਦੀ, ਇਹਨਾਂ ਕੋਲ ਇੰਨੇ ਅੱਛੇ ਰਿਸੋਰਸਿਸ ਹੁੰਦੇ ਆ, ਅਤੇ ਜੇ ਅਸੀਂ ਆਪਦੇ ਕੰਟਰੀ ਨਾਲ ਕੰਪੇਅਰ ਕਰੀਏ ਤਾਂ ਸਾਡੇ ਬਚਪਨ ਵਿੱਚ ਸਾਡੇ ਕੋਲ ਇੰਨੇ ਅੱਛੇ ਰਿਸੋਰਸਿਸ ਨਹੀਂ ਹੁੰਦੇ ਸੀ, ਜਿਵੇਂ ਅੱਛੇ ਕੱਪੜੇ, ਅੱਛੀ ਖਾਣ ਪੀਣ ਨੂੰ, ਅਤੇ ਕਿਤਾਬਾਂ, ਬੁੱਕਸ। ਅਤੇ ਫਿਰ ਦਿਮਾਗ 'ਚ ਆਇਆ ਵੀ ਕਿਉਂ ਨਾ ਸਾਡੇ ਬੱਚਿਆਂ ਨੇ ਵੀ ਕਿਹੜਾ ਕੋਈ ਕੀਤਾ ਹੈ, ਵੀ ਉਹਨਾਂ ਨੂੰ ਵੀ ਕੋਈ ਇਹੋ ਜਿਹੀ ਚੀਜ਼ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਆਪਣੀ ਐਜੂਕੇਸ਼ਨ ਕਰ ਸਕਣ ਅਤੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਤਾਂ ਉਸ ਚੀਜ਼ ਨੂੰ ਮਨ 'ਚ ਰੱਖਦੇ ਹੋਇਆ ਮੇਰੇ ਹਮੇਸ਼ਾ ਹੀ ਧਿਆਨ 'ਚ ਰਿਹਾ ਕਿ ਕੁਛ ਚੈਰਿਟੀ ਦਾ ਪ੍ਰੋਗਰਾਮ ਕੀਤਾ ਜਾਵੇ, ਕਿ ਜਿਹੜੇ ਬੱਚਿਆਂ ਨੂੰ ਕੋਈ ਰਿਸੋਰਸਿਸ ਦੀ ਲੋੜ ਹੈਗੀ ਹੈ ਤਾਂ ਉਹਨਾਂ ਵਾਸਤੇ ਕੁਛ ਨਾ ਕੁਛ ਕੀਤਾ ਜਾਵੇ। ਬਸ ਇਸ ਤਰ੍ਹਾਂ ਜੀ ਖਿਆਲ ਆ ਗਿਆ, ਔਰ ਹੌਲੀ ਹੌਲੀ ਦੋਸਤ ਮਿਲਦੇ ਗਏ, ਅਤੇ ਫਿਰ ਅਸੀਂ ਹੁਣ ਰੀਸੈਂਟਲੀ ਸ਼ੁਰੂ ਕਰਤਾ ਜੀ।
ਤੇ ਸੁਰੇਸ਼ ਜੀ, ਜਿਹੜੀ ਤੁਹਾਡੀ ਚੈਰਿਟੀ ਹੈ, ਜਿਹੜਾ ਕਿ ਤੁਸੀਂ ਚੂਜ਼ ਕਰਦੇ ਹੋ ਕਿਹਦੀ ਮਦਦ ਕੀਤੀ ਜਾਵੇ, ਉਹ ਕਿਵੇਂ ਸਿਲੈਕਟ ਕਰਦੇ ਹੋ ਜੀ?
ਇੱਕ ਵਾਰੀ ਕਿਹਾ ਹੋਇਆ ਕਿ ਮੈਂ ਕੋਈ ਪੰਜਾਬੀ ਟੀਵੀ ਚੈਨਲ ਦੇਖ ਰਿਹਾ ਸੀਗਾ ਇੰਡੀਆ ਦਾ, ਤੇ ਉੱਥੇ ਇੱਕ ਲੇਡੀ ਦੀ ਇੰਟਰਵਿਊ ਆ ਰਹੀ ਸੀਗੀ, ਤੇ ਉਹ ਲੇਡੀ ਹਰਸੈਲਫ ਵੀ ਇੱਕ ਔਰਫਨ ਸੀਗੀ ਮੈਨ ਜਦੋਂ ਸਿਰਫ 14 ਸਾਲਾਂ ਦੀ ਸੀਗੀ, ਤੇ ਉਹ 14 ਸਾਲ ਦੀ ਕੁੜੀ ਜਦੋਂ ਉਹਦੇ ਮਾਂ ਪਿਓ ਦੀ ਡੈਥ ਹੋ ਗਈ, ਤੇ ਉਹਨੇ ਉਹਦੇ ਘਰ ਵਿੱਚ ਕੋਈ ਕੰਮ ਕਰਨ ਵਾਲੀ ਕੁੜੀ ਆਉਂਦੀ ਸੀਗੀ, ਤੇ ਉਹ ਨਾ ਉਹਨੂੰ ਨਾਲ ਉਹਨੇ ਪੜ੍ਹਾਉਣਾ ਸ਼ੁਰੂ ਕਰਤਾ, ਤੇ ਉਹਨੇ ਕਿਹਾ ਵੀ ਚਲੋ ਮੇਰੇ ਵਰਗੇ ਕਈ ਬੱਚੇ ਹੋਣਗੇ, ਤੇ ਉਹਨੇ ਫਿਰ ਆਪਣਾ ਇੱਕ ਉਸ ਆਪਣੇ ਸ਼ਹਿਰ ਵਿੱਚ ਆਪਣੀ ਜਗ੍ਹਾ ਤੇ ਇੱਕ ਸਕੂਲ ਸ਼ੁਰੂ ਕਰਤਾ, ਵੀ ਆਪਦੇ ਛੋਟੇ ਜਿਹੜੇ ਬੱਚੇ, ਗਰੀਬ ਬੱਚੇ ਆ ਜਾਂ ਜਿਹੜੇ ਔਰਫਨ ਯਤੀਮ ਬੱਚੇ, ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰਤਾ। ਹੌਲੀ ਹੌਲੀ ਉਹਨੇ ਆਪਣਾ ਇੱਕ ਸਕੂਲ ਖੜਾ ਕਰ ਲਿਆ, ਔਰ ਮੈਂ ਉਸ ਲੜਕੀ ਦੀ ਹਿੰਮਤ ਦੇਖ ਕੇ ਇੰਨਾ ਇੰਪ੍ਰੈਸ ਹੋਇਆ ਕਿ ਜਿਹੜੀ ਲੜਕੀ 14 ਸਾਲ 'ਚ ਔਰਫਨ ਹੋ ਗਈ ਹੈ, ਔਰ ਉਹਨੇ ਇੰਨਾ ਇੱਕ ਅੱਛਾ ਕੰਮ ਸਟਾਰਟ ਕੀਤਾ ਹੈ, ਔਰ ਅੱਜ ਉਹ ਉਸ ਦੇ ਸਕੂਲ ਵਿੱਚ 110 ਬੱਚੇ ਹੈ, ਜਿਹੜੇ ਕਿ ਔਰਫਨਡ ਹੈ ਔਰ ਅੰਡਰ ਪ੍ਰਿਵਿਲੇਜ ਕਿਡ ਹੈ, ਮੈਂ ਕਿਹਾ ਜੇ ਉਹ ਲੜਕੀ ਕਰ ਸਕਦੀ ਹੈ ਤਾਂ ਫਿਰ ਸਾਡਾ ਵੀ ਕੁਛ ਫਰਜ਼ ਬਣਦਾ ਹੈ ਕਿ ਉਸ ਲੜਕੀ ਵਾਸਤੇ ਅਸੀਂ ਕੁਛ ਕਰੀਏ।
ਹਾਂਜੀ, ਅਤੇ ਇਸ ਨੂੰ ਮੁੱਖ ਰੱਖ ਕੇ ਤੁਸੀਂ ਲਾਸਟ ਵੀਕਐਂਡ 'ਤੇ ਕੁਛ ਇਵੈਂਟ ਔਰਗਨਾਈਜ਼ ਕੀਤਾ ਸੀ?
ਹਾਂਜੀ, ਲਾਸਟ ਵੀਕਐਂਡ 'ਤੇ ਫਿਰ ਅਸੀਂ ਸਾਡਾ ਫਸਟ ਇਵੈਂਟ ਸੀਗਾ ਜੀ ਉਹ, ਅਤੇ ਕੁਛ ਦੋਸਤ ਮਿਲ ਗਏ ਸਾਨੂੰ ਅਤੇ ਉਹਨਾਂ ਨੇ ਬੜਾ ਇੰਸਪਾਇਰ ਕੀਤਾ ਅਤੇ ਅਸੀਂ ਉਹਨਾਂ ਵਾਸਤੇ ਫਿਰ ਫੰਡ ਰੇਜ਼ ਕਰਨ ਦਾ ਸੋਚਿਆ। ਅਤੇ ਲਾਸਟ ਵੀਕ ਅਸੀਂ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਨੂੰ ਹੈਲਥ ਅਵੇਅਰਨੈਸ ਦੇ ਬਾਰੇ ਕਾਫੀ ਸ਼ੌਕ ਹੈ ਅਤੇ ਚੈਰਿਟੀ ਦਾ ਵੀ ਕਾਫੀ ਸ਼ੌਕ ਹੈ, ਫਿਰ ਦੋਨਾਂ ਚੀਜ਼ਾਂ ਨੂੰ ਕੰਬਾਈਨ ਕਰਕੇ ਅਸੀਂ ਇੱਕ ਈਵੈਂਟ ਤਿਆਰ ਕੀਤਾ ਲਾਸਟ ਸੰਡੇ 8 to 9। ਅਸੀਂ ਆਪਦੇ ਦੋਸਤਾਂ ਨੂੰ ਹੋਰ ਕਈਆਂ ਲੋਕਾਂ ਨੂੰ ਇਨਵਾਈਟ ਕੀਤਾ ਅਤੇ ਕਿਹਾ ਵੀ ਅਸੀਂ ਵਾਕ ਕਰਾਂਗੇ, ਨਾਲੇ ਤਾਂ ਆਪਣੀ ਹੈਲਥ ਹੋ ਜਾਏਗੀ ਅਤੇ ਫਿਰ ਉਹਨਾਂ ਨੂੰ ਕਿਹਾ ਕਿ ਅਸੀਂ ਕੁਛ ਡੋਨੇਸ਼ਨ ਦੇਵਾਂਗੇ, ਤਾਂ ਕਿ ਇੱਕ ਅਸੀਂ ਡੋਨੇਸ਼ਨ ਬਾਕਸ ਲਗਾਇਆ ਸੀਗਾ ਜਿੱਥੇ ਕਿ ਲੋਕ ਆਏ ਅਤੇ ਔਰ ਪਹਿਲਾਂ ਅਸੀਂ ਵਾਕ ਕੀਤੀ, ਫਿਰ ਉਹਨਾਂ ਨੇ ਡੋਨੇਸ਼ਨ ਬਾਕਸ ਪੈਸੇ ਪਾਏ ਔਰ ਸਾਡੀ ਕਾਫੀ ਅੱਛੀ ਕਲੈਕਸ਼ਨ ਹੋਈ।
ਅਤੇ ਇਹਦੇ ਵਾਸਤੇ ਤੁਸੀਂ ਜਿਹੜੀ ਤੁਹਾਨੂੰ ਅਵੇਅਰਨੈਸ ਮਿਲੀ ਸਕੂਲ ਦੇ ਬਾਬਤ, ਉਹ ਸੋਸ਼ਲ ਮੀਡੀਆ ਤੋਂ ਹੀ ਮਿਲੀ? ਯਾਨੀ ਕਿ ਸੋਸ਼ਲ ਮੀਡੀਆ 'ਤੇ ਬਹੁਤ ਕੁਛ ਪਿਆ ਹੋਇਆ, ਜੇ ਚਾਹੋ ਤਾਂ ਚੰਗਾ ਵੀ ਉੱਥੋਂ ਅਸੀਂ ਲੱਭ ਸਕਦੇ ਹਾਂ ਸਾਰੇ ਜਾਣੇ?
ਹਾਂਜੀ ਹਾਂਜੀ, ਦੇਖੋ ਜੀ ਉਹ ਸਕੂਲ ਅੰਮ੍ਰਿਤਸਰ ਵਿੱਚ ਹੈਗਾ ਅਤੇ ਉਹ ਸੋਸ਼ਲ ਮੀਡੀਆ 'ਚ ਵੀ ਕਾਫੀ ਮਤਲਬ ਆਇਆ ਹੈ ਉਹਨਾਂ ਦਾ ਇੰਪ੍ਰੈਸ਼ਨ, ਅਤੇ ਉਹ ਬਹੁਤ ਅੱਛਾ ਔਰ ਬਹੁਤ ਅੱਛਾ ਕੰਮ ਕਰ ਰਹੇ ਹੈ ਕਿ ਉਹ ਲੇਡੀ ਹੈ, ਉਹਦੇ ਸਟਾਫ ਹੀ 2-3 ਰੱਖੇ ਹੋਏ ਹੈ, ਉਹ ਲੋਕਾਂ ਦੇ ਘਰਾਂ 'ਚ ਜਾ ਕੇ ਜਿਹੜੇ ਬੱਚੇ ਨਹੀਂ ਸਕੂਲ ਜਾਂਦੇ ਉਹਨਾਂ ਨੂੰ ਲੈ ਕੇ ਆਉਂਦੀ ਹੈ ਅਤੇ ਉਹਨਾਂ ਨੂੰ ਖਾਣਾ ਵੀ ਖਵਾਉਂਦੀ ਹੈ ਅਤੇ ਪਲੇਵੇ ਮੈਥਡ ਨਾਲ ਪੜ੍ਹਾਉਂਦੀ ਹੈ ਜਿੰਨੇ ਕਿ ਉਹਦੇ ਕੋਲ ਰਿਸੋਰਸਿਸ ਹੈਗੇ ਹੈ। ਜਿਵੇਂ ਕਿ ਬਚਪਨ ਵਿੱਚ ਜਿਵੇਂ ਕਿ ਉਹ ਜਿਵੇਂ ਅਸੀਂ ਪੱਥਰਾਂ ਨਾਲ ਖੇਡਦੇ ਹੁੰਦੇ ਸੀਗੇ ਅਤੇ ਉਹ ਪੱਥਰਾਂ ਨਾਲ ਹੀ ਉਹਨਾਂ ਨੂੰ ਸਿਖਾਉਂਦੀ ਹੈ, ਛੋਟੇ ਛੋਟੇ ਜਿਵੇਂ ਜਿਵੇਂ ਬਾਂਟੇ ਅਤੇ ਪੱਥਰਾਂ ਨਾਲ ਹੀ ਉਹਨਾਂ ਨੂੰ ਪੜ੍ਹਾਉਂਦੀ ਹੈ ਜਿੰਨੇ ਕਿ ਉਹਦੇ ਕੋਲ ਰਿਸੋਰਸਿਸ ਹੈ, ਔਰ ਉਹ ਲੇਡੀ ਇੰਨਾ ਅੱਛਾ ਕੰਮ ਕਰ ਰਹੀ ਹੈ, ਉਸ ਤੋਂ ਇੰਪ੍ਰੈਸ ਹੋ ਕੇ ਅਸੀਂ ਵੀ ਕੁਛ ਕਰਨ ਦਾ ਜਜ਼ਬਾ ਰੱਖ ਲਿਆ।
ਅਤੇ ਸੁਰੇਸ਼ ਜੀ, ਜਿਹੜੀ ਫੰਡਸ ਇਕੱਠੇ ਹੋਏ ਹੈ ਉਹਨਾਂ ਨੂੰ ਤੁਸੀਂ ਹੁਣ ਕਿਵੇਂ ਐਲੋਕੇਟ ਕਰਨਾ ਲੋਚਦੇ ਹੋ? ਸਿੱਧਾ ਤੁਸੀਂ ਉੱਥੇ ਦੇ ਦਿਓਗੇ ਜਾਂ ਕੁਝ ਚੀਜ਼ਾਂ ਆਪ ਬਾਏ ਕਰਕੇ ਉੱਥੇ ਦਿਓਗੇ?
ਮੈਂ 2 ਤਰੀਕੇ ਨਾਲ ਜੀ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਹਾਂ। ਇੱਕ ਤਾਂ ਫਾਈਨੈਂਸ਼ਲੀ ਵੀ ਮਦਦ ਕਰਨਾ ਚਾਹੁੰਦਾ, ਮੈਂ ਸਿੱਧੇ ਵੀ ਉਹਨਾਂ ਨੂੰ ਫੰਡ ਦਊਂਗਾ, ਅਤੇ ਦੂਸਰੀ ਮੈਂ ਉਹਨਾਂ ਨੂੰ ਬੱਚਿਆਂ ਨੂੰ ਵੀ ਕੁਛ ਰਿਸੋਰਸਿਸ ਪ੍ਰੋਵਾਈਡ ਕਰਨਾ ਚਾਹੁੰਦਾ, ਜਿਵੇਂ ਕਿ ਬੁੱਕਸ, ਕਾਪੀਆਂ, ਬੈਗ, ਬਸਤੇ ਅਤੇ ਪੈਨਸਲਾਂ, ਕਾਗਜ਼, ਪੈੱਨ, ਇਹੋ ਜਿਹੀਆਂ ਚੀਜ਼ਾਂ ਉਹਨਾਂ ਨੂੰ ਦੇਣਾ ਚਾਹੁੰਦਾ ਤਾਂ ਕਿ ਉਹ ਆਪਣੀ ਐਜੂਕੇਸ਼ਨ ਨੂੰ ਹੋਰ ਇੰਪਰੂਵ ਕਰ ਸਕਣ, ਅਤੇ ਜੇ ਉਹਨਾਂ ਨੂੰ ਕੋਈ ਖਾਣ ਪੀਣ ਦੀ ਜ਼ਰੂਰਤ ਹੈਗੀ ਆ ਜਾਂ ਕੋਈ ਉਹਨਾਂ ਕੋਲ ਪੈਸੇ ਨਹੀਂ ਹੈ ਤਾਂ ਮੈਂ ਉਹਦੇ ਲਈ ਕੈਸ਼ ਦੇਣਾ ਚਾਹੁੰਦਾ, ਕਿਉਂਕਿ ਉਹ ਫਿਰ ਉਹ ਖਰੀਦ ਸਕੇ ਤਾਂ ਕਿ ਉਹ ਬੱਚਿਆਂ ਨੂੰ ਇੱਕ ਨਿਊਟ੍ਰੀਸ਼ਨਲ ਫੂਡ ਦਿੱਤਾ ਜਾ ਸਕੇ। ਸੋ ਮੈਂ ਦੋਨੋਂ ਤਰੀਕਿਆਂ ਨਾਲ ਹੀ ਸੋਚ ਰਿਹਾ ਕਿ ਉਹਨਾਂ ਦਾ ਬੱਚਿਆਂ ਦਾ ਇਸ ਤਰ੍ਹਾਂ ਹੈਲਪ ਕੀਤੀ ਜਾਵੇ।
ਜੀ, ਬਹੁਤ ਅੱਛਾ ਉਪਰਾਲਾ ਕਰ ਰਹੇ ਹੋ ਸੁਰੇਸ਼ ਜੀ ਤੁਸੀਂ। ਅਤੇ ਫਿਊਚਰ ਦੇ ਵਿੱਚ ਤੁਹਾਡੇ ਕਿਹੜੇ ਕਿਹੜੇ ਹੋਰ ਪਲਾਨਸ ਹੈਗੇ ਆ ਇਸ ਤੋਂ ਇਲਾਵਾ ਅਤੇ ਇਹਦੇ ਨਾਲ ਰਿਲੇਟਡ ਵੀ?
ਦੇਖੋ ਜੀ, ਮੈਂ ਜਦੋਂ ਇਹ ਇਵੈਂਟ ਕੀਤਾ ਅਤੇ ਮੈਂ ਸੋਸ਼ਲ ਮੀਡੀਆ 'ਤੇ ਇਮੀਡੀਏਟਲੀ ਅਸੀਂ ਥੋੜ੍ਹਾ ਜਿਹਾ ਐਡਵਰਟਾਈਜ਼ ਵੀ ਕੀਤਾ ਅਤੇ ਇਮੀਡੀਏਟਲੀ ਮੈਨੂੰ 1-2 ਕਾਲ ਹੋਰ ਇੰਡੀਆ ਤੋਂ ਆਈਆਂ, ਅਤੇ ਇੱਕ ਸਕੂਲ ਦੀ ਕਾਲ ਆਈ ਜਿਸ ਦੇ ਪ੍ਰਿੰਸੀਪਲ ਨੂੰ ਮੈਂ ਬਹੁਤ ਅੱਛੀ ਤਰ੍ਹਾਂ ਜਾਣਦਾ ਹਾਂ, ਅਤੇ ਉਹ ਜੋ ਪ੍ਰਿੰਸੀਪਲ ਆ ਬੜਾ ਆਪਣੇ ਸਕੂਲ ਲਈ ਅੱਛਾ ਕੰਮ ਕਰ ਰਿਹਾ, ਅਤੇ ਉਹਨੂੰ ਮੈਂ ਕਿਸੇ ਹੋਰ ਪਹਿਲਾਂ ਟਾਈਮ ਦੱਸਿਆ ਸੀਗਾ ਵੀ ਆਪਣੇ ਸਕੂਲ ਵਿੱਚ ਤੂੰ ਸੋਲਰ ਸਿਸਟਮ ਲਗਾ, ਅਤੇ ਉਹਨੇ ਮੈਨੂੰ ਅਪਰੋਚ ਕੀਤਾ ਵੀ ਤੁਸੀਂ ਸਾਡੇ ਸੋਲਰ ਸਿਸਟਮ ਲਗਾਉਣ ਵਿੱਚ ਸਾਡੀ ਮਦਦ ਕਰੋ, ਕਿਉਂਕਿ ਸਾਡਾ ਵੀ ਇੱਕ ਇੱਕ ਪਿੰਡ 'ਚ ਸਕੂਲ ਹੈ ਜਿਹਦੇ 'ਚ 400 ਬੱਚਾ ਪੜ੍ਹਦਾ ਹੈ, ਅਤੇ ਸਾਡੇ ਕੋਲ ਸਾਨੂੰ ਕਈ ਵਾਰੀ ਕਿਹਾ ਹੁੰਦਾ ਕਿ ਇੰਨੀਆਂ ਮੁਸ਼ਕਲਾਂ ਹੁੰਦੀਆਂ, ਬਿਜਲੀ ਦਾ ਬਿੱਲ ਦੇਣਾ ਬੜਾ ਔਖਾ ਹੋ ਜਾਂਦਾ, ਅਤੇ ਫਿਰ ਅਸੀਂ ਉਹਨੂੰ ਮੈਂ ਸੋਚਿਆ ਕਿ ਉਹ ਕਿਉਂ ਨਾ ਉਹਨੂੰ ਇਹੋ ਜਿਹੀ ਚੀਜ਼ ਦਿੱਤੀ ਜਾਵੇ ਜਿਹੜੀ ਕਿ ਉਹਦੇ ਸਕੂਲ ਵਾਸਤੇ ਸਾਰੀ ਜ਼ਿੰਦਗੀ ਲਈ ਉਹ ਕੰਮ ਆਵੇ ਅਤੇ ਉਹਨਾਂ ਦਾ ਕੋਈ ਖਰਚਾ ਵੀ ਬਚੇ। ਅਤੇ ਮੈਂ ਹੁਣ ਉਹਨਾਂ ਨੂੰ ਅਗਲੇ ਪ੍ਰੋਜੈਕਟ ਲਈ ਅਸੀਂ ਇਹ ਸੋਚਿਆ ਕਿ ਉਹਨਾਂ ਨੂੰ ਇੱਕ ਸੋਲਰ ਸਿਸਟਮ, ਚਾਹੇ ਅਸੀਂ ਉਹਨੂੰ ਛੋਟਾ ਦੇਈਏ ਡਿਪੈਂਡਿੰਗ ਔਨ ਦੀ ਕਿੰਨੇ ਕੁ ਸਾਨੂੰ ਫੰਡ ਆਉਂਦੇ ਆ, ਅਸੀਂ ਭਾਵੇਂ ਛੋਟੇ ਤੋਂ ਸ਼ੁਰੂ ਕਰੀਏ, ਭਾਵੇਂ 2 ਕਿਲੋਵਾਟ ਤੋਂ ਸ਼ੁਰੂ ਕਰੀਏ, ਭਾਵੇਂ 7 ਕਿਲੋਵਾਟ ਤੱਕ ਪਹੁੰਚੀਏ, ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਅਸੀਂ ਕਹਿੰਦੇ ਉਹਨਾਂ ਨੂੰ 2 ਕਿਲੋਵਾਟ ਦਾ ਪ੍ਰੋਜੈਕਟ ਦੇਣ ਦੀ ਸੋਚ ਰਹੇ ਹਾਂ। ਸੋ ਕਿਸੇ ਵੀ ਤਰੀਕੇ ਨਾਲ ਕੋਈ ਇਸ ਤਰ੍ਹਾਂ ਦੀ ਹੈਲਪ ਹੋਏ ਤਾਂ ਫਿਰ ਸਾਨੂੰ ਮਤਲਬ ਸਾਡਾ ਜਿਹੜਾ ਮਕਸਦ ਕਾਮਯਾਬ ਹੋ ਜਾਂਦਾ ਹੈ।
ਜੀ ਸੁਰੇਸ਼ ਜੀ, ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਹੈਗੀਆਂ, ਤੁਸੀਂ ਜਿਹੜੇ ਪ੍ਰੋਜੈਕਟਸ ਕਰ ਰਹੇ ਹੋ, ਡਿਸਐਡਵਾਂਟੇਜ ਲੋਕਾਂ ਦੀ ਭਲਾਈ ਕਰ ਰਹੇ ਹੋ, ਉਹਦੇ ਵਾਸਤੇ ਸ਼ੁਭ ਇੱਛਾਵਾਂ। ਇਸੇ ਤਰ੍ਹਾਂ ਹੀ ਕੰਮ ਕਰਦੇ ਰਹੋ, ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਅਤੇ ਅਗਲੇ ਪ੍ਰੋਜੈਕਟਸ ਬਾਰੇ ਜਲਦੀ ਹੀ ਤੁਹਾਡੇ ਕੋਲੋਂ ਸੁਣਾਂਗੇ ਜੀ। ਧੰਨਵਾਦ ਜੀ ਅੱਜ ਦੀ ਗੱਲਬਾਤ ਵਾਸਤੇ।
ਧੰਨਵਾਦ ਜੀ, ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
SBS, 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 SBS Radio.